ਸਲੋਕ ਮੱਲਾ ਪਹਿਲਾ ਪੁਰਖਾ ਬਿਰਖਾ ਤੀਰਥਾਂ ਤਟਾਂ ਮੇਘਾਂ ਖੇਤਾਂ ਦੀਪਾ ਲੋਆ ਮੰਡਲਾ ਖੰਡਾਂ ਵਰ ਭੰਡਾਂ ਅੰਡਜੇ ਜੇ ਰਜੇ ਉਤਪੁਜਾਂ ਖਾਣੀ ਸੇ ਤੜਾਂ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜੰਤਾ ਨਾਨਕ ਜੰਤ ਉਪਾਇ ਕੇ ਸੰਭਾਲੇ ਸਭਨਾ ਜਿਨ ਕਰਤੇ ਕਰਣਾ ਕੀਆ ਚਿੰਤਾ ਭੇ ਕਰਣੀ ਤਾਂ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗੇ ਤਿਸ ਜੁਆਰੀ ਸਵਸਤ ਤਿਸ ਦੀ ਬਾਣੀ ਅਭਗੇ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਕਗੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਮਹਾਨ ਰਚਨਾ ਸ੍ਰੀ ਆਸਾ ਦੀਵਾਰ ਦੀ ਅੱਠਵੀਂ ਪੌੜੀ ਦਾ ਇਹ ਪਹਿਲਾ ਸਲੋਕ ਜੋ ਪਹਿਲੇ ਪਾਤਸ਼ਾਹ ਜੀ ਦਾ ਹੀ ਉਚਾਰਨ ਕੀਤਾ ਹੋਇਆ ਹੈ। ਇਸ ਸਲੋਕ ਦੀ ਮੂਲ ਪੰਕਤੀ ਹੈ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ। ਮਨੁੱਖ ਦੇ ਅੰਦਰ ਇੱਕ ਭੁੱਖ ਹੈ ਹਰ ਵਸਤੂ ਨੂੰ ਨਾਪਣ ਦੀ, ਤੋਲਣ ਦੀ ਔਰ ਗਿਣਨ ਦੀ। ਹਰ ਵਸਤੂ ਨੂੰ ਇਹ ਪੂਰਨ ਤੌਰ ਤੇ ਸਮਝਣਾ ਚਾਹੁੰਦਾ ਹੈ, ਜਾਣਨਾ ਚਾਹੁੰਦਾ ਹੈ ਔਰ ਇਹ ਬੜੀ ਪ੍ਰਬਲ ਭੁੱਖ ਲੈ ਕੇ ਜਮਾਂਦਰੂ ਹੀ ਆਇਆ ਹੈ ਔਰ ਐਸੀ ਭੁੱਖ ਕੇਵਲ ਮਨੁੱਖੀ ਦੁਨੀਆਂ ਵਿੱਚ ਪਾਈ ਜਾਂਦੀ ਹੈ, ਪਸ਼ੂ ਜਗਤ ਵਿੱਚ ਨਹੀਂ। ਮਨੁੱਖ ਹਰ ਚੀਜ਼ ਨੂੰ ਸਿਰਫ ਭੋਗਣਾ ਹੀ ਨਹੀਂ ਚਾਹੁੰਦਾ, ਜਾਣਨਾ ਵੀ ਚਾਹੁੰਦਾ ਹੈ। ਸਿਰਫ ਹਰ ਵਸਤੂ ਨੂੰ ਹਾਸਲ ਹੀ ਨਹੀਂ ਕਰਨਾ ਚਾਹੁੰਦਾ, ਉਹਨੂੰ ਸਮਝਣਾ ਵੀ ਚਾਹੁੰਦਾ ਹੈ, ਉਹਨੂੰ ਜਾਣਨਾ ਵੀ ਚਾਹੁੰਦਾ ਹੈ। ਇੱਕ ਚੀਜ਼ ਨੂੰ ਜਾਣਨ ਦੇ ਨਾਲ ਦੂਜੀ ਚੀਜ਼ ਦੀ ਜਾਣਕਾਰੀ ਦੀ ਭੁੱਖ ਵੱਧਦੀ ਹੈ। ਇੱਕ ਪਦਾਰਥ ਨੂੰ ਜਾਣਨ ਦੇ ਨਾਲ ਦੂਜਾ ਪਦਾਰਥ ਸਾਹਮਣੇ ਆ ਜਾਂਦਾ ਹੈ, ਉਹਨੂੰ ਵੀ ਇਹ ਜਾਣਨ ਦੀ ਕੋਸ਼ਿਸ਼ ਕਰਦਾ ਹੈ। ਫਿਰ ਇਹ ਜਾਣਕਾਰੀ ਦਾ ਦਾਇਰਾ, ਇਹ ਭੁੱਖ ਵੱਧਦੀ ਏ ਵੱਧਦੀ ਏ ਤੇ ਮਨੁੱਖ ਪੂਰੇ ਸੰਸਾਰ ਨੂੰ ਜਾਣਨਾ ਚਾਹੁੰਦਾ ਹੈ ਔਰ ਪੂਰੇ ਨਿਰੰਕਾਰ ਨੂੰ ਵੀ ਜਾਣਨਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਪਦਾਰਥ ਦੀ ਖੋਜ ਵੀ ਹੋਈ ਔਰ ਪਰਮਾਤਮਾ ਦੀ ਖੋਜ ਵੀ ਹੋਈ। ਜਿਤਨੀ ਖੋਜ ਹੋ ਸਕੀ ਉਤਨਾ ਹੀ ਲਿਖਿਆ ਜਾ ਚੁੱਕਿਆ ਹੈ, ਲੇਕਿਨ ਖੋਜ ਅਜੇ ਜਾਰੀ ਹੈ। ਪੂਰਨ ਤੌਰ ਤੇ ਪਦਾਰਥ ਦੇ ਖੋਜੀ ਨੇ ਵੀ ਇਹ ਨਹੀਂ ਆਖਿਆ ਕਿ ਮੈਂ ਸਭ ਕੁਝ ਖੋਜ ਲਿਆ। ਅਜੇ ਐਸੇ ਗ੍ਰਹਿ, ਨਛੱਤਰ, ਤਾਰੇ, ਸਿਆਰੇ ਇਤਨੀ ਦੂਰ ਨੇ ਕਿ ਮਨੁੱਖ ਦੀ ਨਿਗਾਹ ਵੀ ਅਜੇ ਉੱਥੇ ਨਹੀਂ ਪਹੁੰਚੀ। ਭਾਵੇਂ ਬਾਰੀਕ ਤੋਂ ਬਾਰੀਕ ਔਰ ਸ਼ਕਤੀਸ਼ਾਲੀ ਦੂਰਬੀਨਾਂ ਆਲਮੇ ਵਜੂਦ ਵਿੱਚ ਆ ਗਈਆਂ ਨੇ, ਲੇਕਿਨ ਫਿਰ ਵੀ ਕੁਛ ਦੁਨੀਆਂ ਐਸੀ ਹੈ ਜੋ ਮਨੁੱਖ ਦੀ ਅਜੇ ਕਲਪਨਾ ਤੋਂ ਵੀ ਪਰੇ। ਇਕਬਾਲ ਨੇ ਠੀਕ ਹੀ ਆਖਿਆ, ਸਿਤਾਰੋਂ ਸੇ ਅਗੇ ਜਹਾਂ ਔਰ ਵੀ ਹੈ। ਸਿਰਫ ਇਹ ਚਮਕਦੇ ਹੋਏ ਸਿਤਾਰੇ ਹੀ ਸਭ ਕੁਛ ਨਹੀਂ, ਇਸ ਤੋਂ ਪਰੇ ਵੀ ਕੁਛ ਦੁਨੀਆਂ ਹੈ, ਇਸ ਤੋਂ ਪਰੇ ਵੀ ਕੁਛ ਪ੍ਰਿਥਵੀ ਹੈ, ਇਸ ਤੋਂ ਪਰੇ ਵੀ ਕੁਛ ਜੀਵਨ ਹੈ ਔਰ ਅਨੰਤ ਇਹ ਜੀਵਨ। ਤੋ ਪਦਾਰਥ ਦੇ ਖੋਜੀ ਨੇ ਵੀ ਅਜੇ ਪੂਰਨ ਤੌਰ ਤੇ ਐਸਾ ਦਾਅਵਾ ਨਹੀਂ ਕੀਤਾ ਕਿ ਮੈਂ ਸਭ ਕੁਛ ਨੂੰ ਜਾਣ ਲਿਆ, ਸਭ ਕੁਛ ਨੂੰ ਸਮਝ ਲਿਆ। ਤੇ ਜਦ ਪਦਾਰਥ ਦੀ ਪੂਰੀ ਖੋਜ ਨਹੀਂ ਹੋ ਸਕੀ ਤੋ ਪਰਮਾਤਮਾ ਦੀ ਖੋਜ ਵੀ ਅਧੂਰੀ ਹੈ। ਇਸ ਵਾਸਤੇ ਦਾਅਵਾ ਨਹੀਂ ਕੀਤਾ ਜਾ ਸਕਦਾ ਕਿ ਮੈਂ ਪੂਰਨ ਤੌਰ ਤੇ ਪਰਮਾਤਮਾ ਨੂੰ ਜਾਣ ਲਿਆ। ਕਈ ਦਫ਼ਾ ਹੈਰਾਨਗੀ ਆਉਂਦੀ ਹੈ ਕਿ ਪਦਾਰਥ ਦੀ ਦੁਨੀਆਂ ਵਿੱਚ ਤੇ ਐਸਾ ਦਾਅਵਾ ਨਹੀਂ ਕਿ ਅਸੀਂ ਸਾਰੇ ਪਦਾਰਥ ਦੇ ਤਲ ਨੂੰ, ਗ੍ਰਹਿ ਨਛੱਤਰ ਔਰ ਸਾਰੇ ਬ੍ਰਹਿਮੰਡ ਨੂੰ ਪੂਰਨ ਤੌਰ ਤੇ ਸਮਝ ਲਿਆ। ਲੇਕਿਨ ਕਈ ਦਫ਼ਾ ਧਾਰਮਿਕ ਦੁਨੀਆਂ 'ਚ ਇਹ ਦਾਅਵਾ ਦੇਖੀਦਾ ਕਿ ਅਸੀਂ ਪਰਮਾਤਮਾ ਨੂੰ ਸਮਝ ਲਿਆ, ਅਸੀਂ ਪਰਮਾਤਮਾ ਨੂੰ ਜਾਣ ਲਿਆ, ਅਸੀਂ ਪੂਰਨ ਤੌਰ ਤੇ ਉਸਨੂੰ ਪਹਿਚਾਣ ਲਿਆ। ਨਹੀਂ, ਪੂਰਨ ਤੌਰ ਤੇ ਪਹਿਚਾਣ ਨਹੀਂ ਹੋਵੇਗੀ, ਰੰਚਕ ਮਾਤਰ ਹੋਵੇਗੀ, ਲੇਸ਼ ਮਾਤਰ ਹੋਵੇਗੀ। ਸਾਡੇ ਭਰ ਦੇ ਚ ਸੂਰਜ ਦੀ ਕਿਰਨ ਪ੍ਰਵੇਸ਼ ਕਰ ਸਕਦੀ ਹੈ, ਪੂਰਾ ਸੂਰਜ ਨਹੀਂ। ਹਿਰਦੇ ਦੇ ਚ ਪ੍ਰਭੂ ਦੀ ਥੋੜੀ ਜਿਹੀ ਜੋਤ ਹੀ ਉਜਾਗਰ ਹੋ ਸਕਦੀ ਹੈ, ਪੂਰੇ ਦਾ ਪੂਰਾ ਪਰਮਾਤਮਾ ਨਹੀਂ। ਤੋ ਸਾਹਿਬ ਕਹਿੰਦੇ ਨੇ ਉਸ ਪਰਮਾਤਮਾ ਦਾ ਰਚਿਆ ਹੋਇਆ ਇਹ ਸਮੂਹ ਸੰਸਾਰ ਕਿੰਨਾ ਕੁ ਵੱਡਾ ਹੈ, ਕਿੰਨਾ ਕੁ ਮਹਾਨ ਹੈ। ਆਪ ਕਹਿੰਦੇ ਨੇ ਸੋ ਮਿਤ ਜਾਣੇ ਨਾਨਕਾ ਸਰਾਂ ਮੇਰਾ ਜਨਤਾ। ਉਹੀ ਜਾਣਦਾ ਹੈ, ਇਹਦਾ ਅੰਦਾਜ਼ਾ ਉਹਨੂੰ ਹੀ ਹੈ ਕਿੰਨੇ ਪਹਾੜ ਨੇ, ਕਿੰਨੇ ਸਰੋਵਰ ਨੇ, ਔਰ ਕਿਤਨੀਆਂ ਪ੍ਰਿਥਵੀਆਂ ਨੇ, ਔਰ ਇਹਨਾਂ ਪ੍ਰਿਥਵੀਆਂ ਔਰ ਇਹਨਾਂ ਸਰੋਵਰਾਂ ਤੇ ਪਹਾੜਾਂ ਦੇ ਉੱਤੇ ਰਹਿਣ ਵਾਲੇ ਕਿੰਨੇ ਜੰਤ ਨੇ, ਕਿਤਨੇ ਕੁ ਜੀਵ ਨੇ। ਇਹ ਤੇ ਉਹੀ ਆਪ ਜਾਣਦਾ ਹੈ। ਅਨੰਤ ਇਹ ਪਸਿਆ ਹੋਇਆ ਪਦਾਰਥਮਈ ਜਗਤ ਹੈ, ਜਿਹਦਾ ਜ਼ਿਕਰ ਸਤਿਗੁਰੂ ਦੇਵ ਜੀ ਮਹਾਰਾਜ ਇੰਜ ਕਰਦੇ ਨੇ, ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ। ਪੁਰਖਾਂ ਇੰਜ ਗਿਣਤੀ ਮਨੁੱਖ ਤੋਂ ਕਰਦੇ ਨੇ, ਪੁਰਸ਼ ਫਿਰ ਦਖਤ ਫਿਰ ਤੀਰਥ ਤੇ ਤੀਰਥਾਂ ਦੇ ਤੱਟ, ਮੇਘਾਂ ਬਦਲਾਂ ਤੇ ਫਿਰ ਖੇਤੀਆਂ। ਸਾਹਿਬ ਕਹਿੰਦੇ ਨੇ ਇਹ ਅੰਦਾਜ਼ਾ ਉਹ ਆਪ ਜਾਣਦਾ ਹੈ ਕਿ ਕਿੰਨੇ ਕੁ ਪੁਰਖ ਨੇ, ਕਿਤਨੇ ਕੁ ਬਿਰਖ ਨੇ, ਔਰ ਕਿਤਨੇ ਤੀਰਥ ਨੇ, ਤੀਰਥਾਂ ਦੇ ਤੱਟ ਕਿਤਨੇ ਕੁ ਨੇ, ਕਿੰਨੇ ਕੁ ਬੱਦਲ ਨੇ, ਔਰ ਕਿੰਨੀ ਏ ਖੇਤੀ ਹੈ, ਕਿਤਨੀ ਏ ਪ੍ਰਿਥਵੀ ਹੈ, ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰ ਖੰਡਾਂ, ਕਿਤਨੇ ਦੀਪ ਨੇ ਔਰ ਕਿਤਨੇ ਮੰਡਲ ਨੇ, ਕਿਤਨੇ ਪ੍ਰਿਥਵੀ ਖੰਡ ਨੇ। ਜੈਸੇ ਸਾਡੇ ਦੇਸ਼ ਨੂੰ ਵੀ ਕਹਿੰਦੇ ਨੇ ਭਾਰਤ ਖੰਡ, ਪ੍ਰਿਥਵੀ ਦਾ ਇੱਕ ਹਿੱਸਾ ਇੱਕ ਖੰਡ ਭਾਰਤ ਖੰਡ। ਕਿਤਨੇ ਕੁ ਖੰਡ ਨੇ, ਕਿਤਨੇ ਵਰਭੰਡ ਨੇ, ਕਿਤਨੇ ਦੀਪ, ਕਿਤਨੀਆਂ ਖੇਤੀਆਂ ਨੇ, ਕਿਤਨੇ ਬੱਦਲ ਨੇ, ਕਿਤਨੇ ਤੀਰਥ ਨੇ, ਕਿਤਨੇ ਤੱਟ ਨੇ, ਕਿਤਨੇ ਬਨਸਪਤੀ ਹੈ ਔਰ ਕਿਤਨੇ ਪੁਰਸ਼ ਨੇ। ਸਾਹਿਬ ਕਹਿੰਦੇ ਨੇ ਇਹ ਅੰਦਾਜ਼ਾ ਉਸਨੂੰ ਹੀ ਹੈ, ਸੋ ਮਿਤ ਜਾਣੇ, ਉਹੀ ਮਿਤ ਜਾਣਦਾ ਹੈ, ਉਹਨੂੰ ਹੀ ਅੰਦਾਜ਼ੇ ਦਾ ਪਤਾ ਹੈ। ਫਿਰ ਸਾਹਿਬ ਕਹਿੰਦੇ ਅੰਡਜ ਜੇਲ ਉਦ ਬੁਝਾਂ ਖਾਣੀ ਸੇਤ ਜਾ। ਇਹ ਜੋ ਚਾਰ ਖਾਣੀਆਂ ਨੇ, ਸਭ ਤੋਂ ਪ੍ਰਥਮ ਤੇ ਵੱਡੀ ਖਾਣੀ ਅੰਡਿਆਂ ਦੀ, ਫਿਰ ਜੇਰ ਪੇਟ ਤੋਂ ਪੈਦਾ ਹੋਣ ਵਾਲੇ, ਉਤ ਬੁਝਾਂ ਧਰਤੀ ਦੇ ਚੋਂ ਪੈਦਾ ਹੋਣ ਵਾਲੀ ਬਨਸਪਤੀ, ਔਰ ਪਸੀਨੇ ਤੋਂ ਪੈਦਾ ਹੋਣ ਵਾਲੇ ਚਿੱਚੜ ਜੂੰ ਚਮ ਚਿੱਚੜ ਇਤਿਆਦਕ। ਇਹ ਕਿਤਨੀਆਂ ਕੁ ਖਾਣੀਆਂ ਨੇ ਔਰ ਇਹਨਾਂ ਖਾਣੀਆਂ ਦੇ ਚੋਂ ਕਿੰਨੇ ਕੁ ਜੀਵ ਰੋਜ਼ ਪੈਦਾ ਹੋ ਰਹੇ ਨੇ, ਕਿਤਨੇ ਪਾਤਲ ਨੇ, ਕਿਤਨੇ ਮੰਡਲ ਨੇ, ਕਿਤਨੇ ਧਰਤੀ ਦੇ ਖੰਡ ਨੇ, ਔਰ ਕਿਤਨੇ ਪੁਰਖ ਨੇ, ਕਿਤਨੀਆਂ ਪ੍ਰਿਥਵੀਆਂ ਨੇ, ਕਿਤਨੇ ਦਰਖਤ ਨੇ, ਕਿਤਨੇ ਤੀਰਥ ਨੇ, ਔਰ ਕਿੰਨੇ ਕੁ ਤੀਰਥਾਂ ਦੇ ਤੱਟ ਨੇ। ਸਭ ਕੁਝ ਦਾ ਸਤਿਗੁਰ ਦੇਵ ਜੀ ਮਹਾਰਾਜ ਇੰਜ ਹਵਾਲਾ ਦਿੰਦੇ ਨੇ, ਸੋ ਮਿਤ ਜਾਣੇ ਨਾਨਕਾ ਸਰਾਂ ਮੇਰਾ ਜਨਤਾ। ਇਹ ਤੇ ਉਹ ਆਪ ਹੀ ਮਿਤ ਜਾਣਦਾ ਹੈ ਕਿ ਕਿਤਨੇ ਸਰੋਵਰ ਨੇ, ਕਿੰਨੇ ਪਹਾੜ ਨੇ, ਔਰ ਇਹਨਾਂ ਸਰੋਵਰਾਂ ਪਹਾੜਾਂ ਤੇ ਪ੍ਰਿਥਵੀਆਂ ਦੇ ਚ ਰਹਿਣ ਵਾਲੇ ਕਿੰਨੇ ਜੀਵ ਜੰਤੂ ਨੇ। ਇਹ ਤੇ ਸੋ ਮਿਤ ਜਾਣੇ, ਉਹ ਆਪ ਹੀ ਪਰਮਾਤਮਾ ਜਾਣਦਾ ਹੈ, ਉਹ ਆਪ ਹੀ ਅਕਾਲ ਪੁਰਖ ਜਾਣਦਾ ਹੈ। ਭਾਵ ਪਸਾਰਾ ਬਹੁਤ ਵੱਡਾ ਹੈ। ਵੱਡੇ ਚਿੱਤਰਕਾਰ ਦੀ ਰਚਨਾ ਵੱਡੀ ਹੁੰਦੀ ਹੈ, ਮਹਾਨ ਕਵੀ ਦੀ ਕਵਿਤਾ ਮਹਾਨ ਹੁੰਦੀ ਹੈ, ਮਹਾਨ ਸੰਗੀਤਕਾਰ ਦੀ ਧੁਨ ਵੀ ਮਹਾਨ ਹੁੰਦੀ ਹੈ, ਮਹਾਨ ਮੂਰਤੀਕਾਰ ਦੀ ਮੂਰਤੀ ਵੀ ਮਹਾਨ ਹੁੰਦੀ ਹੈ। ਈਸ਼ਵਰ ਮਹਾਨ ਕਰਤਾ ਹੈ, ਇਸ ਵਾਸਤੇ ਉਸਦੀ ਕਿਰਤ ਵੀ ਮਹਾਨ ਹੈ। ਜਿੱਥੇ ਉਸ ਕਰਤੇ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਸਦੀ ਕਿਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਆਪ ਅਥਾਹ ਹੈ, ਅਗਮ ਹੈ, ਉਹਦੀ ਕਿਰਤ ਵੀ ਅਥਾਹ ਹੈ, ਅਗਮ ਹੈ। ਸੰਸਾਰ ਕਿਧਰੇ ਮੁਕਦਾ ਹੋਇਆ ਦਿਖਾਈ ਦੇ ਰਿਹਾ, ਤੇ ਸੰਸਾਰ ਸਿਰਫ ਇਤਨਾ ਹੀ ਨਹੀਂ ਜਿੱਥੇ ਅਸੀਂ ਰਹਿੰਦੇ ਹਾਂ, ਜਿਸ ਪ੍ਰਿਥਵੀ ਤੇ ਅਸੀਂ ਰਹਿੰਦੇ ਹਾਂ। ਇਸ ਤਰ੍ਹਾਂ ਦੀਆਂ ਅਨੰਤ ਪ੍ਰਿਥਵੀਆਂ ਨੇ ਔਰ ਐਸੀਆਂ ਵੀ ਪ੍ਰਿਥਵੀਆਂ ਨੇ, ਐਸੀ ਵੀ ਦੁਨੀਆ ਹੈ ਜਿਸ ਦੀ ਸ਼ਾਇਦ ਅਜੇ ਮਨੁੱਖ ਨੇ ਕਲਪਨਾ ਵੀ ਨਹੀਂ ਕੀਤੀ, ਜੋ ਮਨੁੱਖ ਦੀ ਸੋਚ ਤੋਂ ਵੀ ਪਰੇ, ਜੋ ਮਨੁੱਖ ਦੀ ਵਿਚਾਰ ਤੋਂ ਵੀ ਪਰੇ, ਜੋ ਮਨੁੱਖ ਦੀ ਕਲਪਨਾ ਦੀ ਪ੍ਰਵਾਸ ਤੋਂ ਵੀ ਪਰੇ। ਸਾਹਿਬ ਅਗਾਂਹ ਚੱਲ ਕੇ ਕਹਿੰਦੇ ਨੇ, ਨਾਨਕ ਜੰਤ ਉਪਾਏ ਕੈ ਸੰਭਾਲੇ ਸਭਨਾ। ਜੀਵ ਜੰਤੂਆਂ ਨੂੰ ਪਹਾੜਾਂ ਦੇ, ਸਾਗਰਾਂ ਦੇ, ਧਰਤੀਆਂ ਵਿੱਚ ਪੈਦਾ ਕਰਕੇ ਸਭ ਕਹਿੰਦੇ ਨੇ, ਫਿਰ ਉਹਨਾਂ ਦੀ ਉਹ ਸੰਭਾਲ ਕਰਦਾ ਹੈ, ਸਾਰਿਆਂ ਦੀ ਸੰਭਾਲ ਕਰਦਾ ਹੈ। ਦਰਅਸਲ ਮਨੁੱਖ ਐਵੇਂ ਫਿਕਰ ਤੇ ਤਣਾਅ ਵਿੱਚ ਜਿਹਾ ਰਹਿੰਦਾ ਹੈ, ਇਹਨੂੰ ਕੌਣ ਦੱਸੇ ਤੇਰੀ ਦ੍ਰਿਸ਼ਟੀ ਪਰਮਾਤਮਾ ਤੇ ਹੈ। ਦ੍ਰਿਸ਼ਟ ਪ੍ਰਭੂ ਦੀ ਹਰ ਵਕਤ ਤੇਰੇ ਤੇ ਪੈ ਰਹੀ ਹੈ, ਤੂੰ ਉਹਦੀ ਦ੍ਰਿਸ਼ਟੀ ਦੇ ਥੈ। ਹਾਥੀ ਤੋਂ ਲੈ ਕੇ ਕੀੜੀ ਤੱਕ ਉਹਦੀ ਦ੍ਰਿਸ਼ਟੀ ਦੇ ਥਰੇ, ਔਰ ਸਿਰਫ ਉਸਦੀ ਨਜ਼ਰਾਂ ਦੇ ਚ ਹੀ ਨਹੀਂ, ਉਹ ਸੰਭਾਲਦਾ ਹੈ, ਪ੍ਰਤਪਾਲਨਾ ਕਰਦਾ ਹੈ। ਪ੍ਰਤਪਾਲੇ ਅਪਿਆਉ ਦੇ ਕਛ ਊਨ ਨ ਹੋਈ, ਸਾਸ ਸਾਸ ਸਮਾਤਾ ਮੇਰਾ ਪ੍ਰਭ ਸੋਈ। ਰਿਜਕ ਸਭਾਏ ਸਾਸ ਸਾਸ ਗੂੜਾ ਜਾਂ ਕਾ ਨਾ, ਸਵਾਸ ਸਵਾਸ ਰਿਜਕ ਦੇਣ ਵਾਲਾ, ਹਰ ਜੀਵਨ ਧਾਰੀ ਰਿਜਕ ਦੇਣ ਵਾਲਾ, ਐਸਾ ਉਹ ਰਾਜ਼ਕ ਰਹਿੰਦ ਹੈ, ਐਸਾ ਉਹ ਰੋਜ਼ੀ ਦੇਹਿੰਦ ਹੈ। ਤੋ ਸਾਹਿਬ ਕਹਿੰਦੇ, ਨਾਨਕ ਜੰਤ ਉਪਾਏ ਕੈ ਸੰਭਾਲੇ ਸਭਨਾ, ਸਾਰੇ ਜੀਵਾਂ ਦੀ ਉਹ ਸੰਭਾਲ ਕਰਦਾ ਹੈ, ਜਿਤਨੇ ਜੀਵ ਜਨ ਉਸਨੇ ਪ੍ਰਿਥਵੀ ਪਹਾੜਾਂ ਤੇ ਸਾਗਰਾਂ ਵਿੱਚ ਪੈਦਾ ਕੀਤੇ ਨੇ। ਜਿਨ ਕਰ ਤੇ ਕਰਣਾ ਕੀਆ ਚਿੰਤਾ ਭੀ ਕਰਨੀ ਤਾਂ, ਕਰਣਾ ਉਸ ਕਰਤੇ ਹੈ, ਸਾਰੀ ਕ੍ਰਿਤ ਹੈ ਉਹ ਕਰਤਾ ਹੈ। ਤੋ ਹੁਣ ਕਿਤ ਦੀ ਚਿੰਤਾ ਉਸ ਕਰਤੇ ਨੂੰ ਹੋਣੀ ਚਾਹੀਦੀ ਹੈ, ਕ੍ਰਿਤ ਸਵੈਮ ਕਿਉਂ ਚਿੰਤਾ ਕਰੇ। ਅਸੀਂ ਕ੍ਰਿਤ ਹਾਂ, ਪਰਮਾਤਮਾ ਸਾਡਾ ਕਰਤਾ ਹੈ, ਸਮੂਹ ਬ੍ਰਹਿਮੰਡ ਇਹ ਸੰਸਾਰ ਕ੍ਰਿਤ ਮੰਡਲ ਹੈ, ਔਰ ਇਸਦਾ ਕਰਤਾ ਹੈ ਅਕਲ ਪੁਰਖ ਪਰਿਪੂਰਨ ਪਰਮਾਤਮਾ। ਹਮੇਸ਼ਾ ਕਰਤੇ ਨੂੰ ਹੀ ਕ੍ਰਿਤ ਦੀ ਚਿੰਤਾ ਹੁੰਦੀ ਹੈ। ਬਦਕਿਸਮਤ ਹੈ ਉਹ ਕ੍ਰਿਤ ਜੋ ਆਪਣੀ ਚਿੰਤਾ ਆਪ ਕਰੇ, ਨਹੀਂ ਤੂੰ ਸਿਰਫ ਚਿੰਤਨ ਕਰ ਕਰਤੇ ਦਾ, ਤੇ ਕਰਤਾ ਤੇਰੀ ਚਿੰਤਾ ਕਰੇਗਾ, ਤੇਰੀ ਫਿਕਰ ਕਰੇਗਾ, ਤੇਰੀ ਸੰਭਾਲ ਕਰੇਗਾ। ਤੂੰ ਚਿੰਤਨ ਨਾ ਵੀ ਕਰ ਤਾਂ ਵੀ ਉਹ ਤੇ ਚਿੰਤਾ ਕਰੇਗਾ, ਤਾਂ ਵੀ ਉਹ ਤੇਰੀ ਸੰਭਾਲ ਕਰੇਗਾ। ਪਰ ਤੈਨੂੰ ਇਹ ਬਣ ਆਉਂਦਾ ਹੈ, ਤੇਰੇ ਤੇ ਇਹ ਲਾਜ਼ਮੀ ਹੈ, ਤੇਰਾ ਇਹ ਫਰਜ਼ ਹੈ ਕਿ ਤੂੰ ਕਰਤੇ ਦਾ ਚਿੰਤਨ ਕਰ। ਭਾਈ ਸਾਹਿਬ ਭਾਈ ਦਲਾਲ ਕਹਿੰਦੇ ਨੇ, ਹਵਾਏ ਬੰਦਗੀ ਆਵੁਰਦ ਦਰ ਵਜੂਦ ਮਰਾ, ਵਗਰ ਨੇ ਜ਼ੌਕੇ ਚੁਨੀ ਆਮਦਨ ਬੂਦ ਮਰਾ। ਹੇ ਪਰਿਪੂਰਨ ਪ੍ਰਮਾਤਾ, ਤੇਰੇ ਭਜਨ ਦੀ ਖਿੱਚ ਮੈਨੂੰ ਇਸ ਮਨੁੱਖਾ ਜਾਮਾ ਦੇ ਚ ਲਿਆਈਏ, ਵਰਨਾ ਇਸ ਨੀਲੇ ਗੁੰਬਲ ਦੇ ਥੱਲੇ ਆ ਕੇ ਮੈਂ ਕੀ ਕਰਨਾ ਸੀ, ਖਾਂਦਾ ਪੀਂਦਾ ਤੇ ਮੈਂ ਪਸ਼ੂ ਜੂਨ ਦੇ ਚ ਵੀ ਰਿਹਾ, ਔਰ ਬਾਲ ਬੱਚੇ ਤੇ ਮੈਂ ਪਸ਼ੂ ਜਗਤ ਦੇ ਚ ਵੀ ਪੈਦਾ ਕਰਦਾ ਰਿਹਾ। ਪਰ ਮਨੁੱਖੇ ਤਨ ਦੀ ਇਹ ਜਿਹੜੀ ਹਵਿਸ਼ ਹੈ, ਇਸ ਤਨ ਤਾਂ ਜੋ ਮੈਨੂੰ ਲਿਆਈ ਹੈ, ਇਹ ਹਵਿਸ਼ ਹੈ ਤੇਰੇ ਮਿਲਣ ਦੀ, ਇਹ ਇੱਛਾ ਹੈ ਤੇਰੇ ਮਿਲਣ ਦੀ, ਤਲਬ ਹੈ ਤੇਰੇ ਦੀਦਾਰ ਦੀ। ਹਵਾਏ ਬੰਦਗੀ ਆਵੁਰ ਦਰ ਵਜੂਦ ਮਰਾ, ਵਗਰ ਨੇ ਜ਼ੌਕੇ ਚੁਨੀ ਆਮਦਨ ਨਬੂਦ ਮਰਾ। ਵਰਨਾ ਇਸ ਦੁਨੀਆਂ ਵਿੱਚ ਆਉਣ ਦਾ ਮੇਰਾ ਕੋਈ ਕਾਰਨ ਹੋਰ ਦਿਖਾਈ ਨਹੀਂ ਦਿੰਦਾ, ਕਿਉਂਕਿ ਆਖੀਏ ਕਿ ਬੰਦਾ ਖਾਣ ਪੀਣ ਲਈ ਆਇਆ, ਤੂੰ ਪਸ਼ੂ ਖਾਂਦੇ ਪੀਂਦੇ ਨੇ। ਬੰਦਾ ਬੱਚੇ ਪੈਦਾ ਕਰਨ ਲਈ ਆਇਆ, ਤੂੰ ਪਸ਼ੂ ਵੀ ਪੈਦਾ ਕਰਦੇ ਨੇ। ਬੰਦਾ ਬੱਚਿਆਂ ਦੀ ਪਾਲਣਾ ਕ ਲਈ ਆਇਆ, ਤੂੰ ਉਹ ਵੀ ਪਾਲਣਾ ਕਰਦੇ ਨੇ, ਪਸ਼ੂ ਵੀ ਪਾਲਣਾ ਕਰਦੇ ਨੇ। ਰਹਿਣ ਲਈ ਉਹ ਵੀ ਮਕਾਨ ਬਣਾ ਲੈਂਦੇ ਨੇ, ਘੌਂਸਲੇ ਬਣਾ ਲੈਂਦੇ ਨੇ, ਖੁੱਡਾਂ ਬਣਾ ਲੈਣੇ। ਰਿਜ਼ਕ ਦੀ ਤਲਾਸ਼ ਉਹ ਵੀ ਕਰਦੇ ਨੇ, ਰੋਜ਼ੀ ਉਹਨਾਂ ਨੂੰ ਵੀ ਪ੍ਰਭੂ ਜੋ ਹੈ ਦਿੰਦਾ ਹੈ। ਨਹੀਂ, ਤੂੰ ਰਿਜ਼ਕ ਦੀ ਤਲਾਸ਼ ਲਈ ਨਹੀਂ ਆਇਆ, ਤੂੰ ਰਾਜ਼ਕ ਰਹਿੰਦ ਦੀ ਤਲਾਸ਼ ਲਈ ਆਇਆ। ਤੂੰ ਬੱਚੇ ਪੈਦਾ ਕਰਨ ਲਈ ਨਹੀਂ ਆਇਆ, ਤੂੰ ਆਪਣੇ ਅੰਦਰੋਂ ਪਰਮ ਜੋਤੀ ਨੂੰ ਪੈਦਾ ਕਰਨ ਲਈ ਆਇਆ। ਤੂੰ ਸਿਰਫ ਬੱਚਿਆਂ ਦੀ ਪਾਲਣਾ ਕਰਨ ਲਈ ਨਹੀਂ ਆਇਆ, ਦਰਅਸਲ ਤੂੰ ਆਪਣੀ ਆਤਮਾ ਦੀ ਸੰਭਾਲ ਲਈ ਆਇਆ। ਹਵਾਏ ਬੰਦਗੀ ਆਵੁਰਦ ਵਜੂਦ ਮਰਾ, ਵਗਰ ਨੇ ਜ਼ੌਕੇ ਚੁਨੀ ਆਮਦਨ ਨਬੂਦ ਮਰਾ। ਬੰਦਗੀ ਦੀ ਖਿੱਚ ਮਿਸ ਤਨ ਦੇ ਚ ਲਿਆਈ, ਵਰਨਾ ਇਸਦਾ ਕੋਈ ਲਾਭ ਮੈਨੂੰ ਹੋਰ ਦਿਖਾਈ ਨਹੀਂ ਦੇ ਰਿਹਾ। ਹਕੀਕਤ ਹੈ, ਇਹ ਬਹੁਤ ਵੱਡੀ ਸੱਚਾਈ ਹੈ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਅਕਾਲ ਪੁਰਖ ਤੇਰੀ ਚਿੰਤਾ ਕਰੇਗਾ, ਤੂੰ ਅਕਾਲ ਪੁਰਖ ਦਾ ਚਿੰਤਨ ਕਰ, ਤੂੰ ਉਸ ਦਾ ਸਿਮਰਨ ਕਰ, ਉਹ ਤੇਰੀ ਸੰਭਾਲ ਕਰੇਗਾ, ਤੂੰ ਉਸਨੂੰ ਯਾਦ ਕਰ, ਉਹ ਤੇਰੀਆਂ ਝੋਲੀਆਂ ਭਰੇਗਾ। ਉਹ ਫਰਜ਼ ਹੈ ਤੇਰੀ ਸੰਭਾਲ ਕਰਨਾ, ਤੇਰਾ ਫਰਜ਼ ਹੈ ਉਹਨੂੰ ਯਾਦ ਕਰਨਾ, ਉਹਦਾ ਚਿੰਤਨ ਕਰਨਾ। ਤੋ ਸਾਹਿਬ ਕਹਿੰਦੇ ਨੇ, ਜਿਨ ਤੇ ਕਰਨਾ ਕੀਆ ਚਿੰਤਾ ਬਹਿ ਕਰਨੀ ਤਾਂ, ਸੋ ਕਰੇ ਤਾਂ ਚਿੰਤਾ ਕਰੇ ਜਿਨ ਉਪਾਇਆ ਜਗ। ਜਿਸਨੇ ਸਾਰਾ ਜਗਤ ਪੈਦਾ ਕੀਤਾ ਹੈ ਉਸਤੇ ਨੂੰ ਹੀ ਇਸਦੀ ਚਿੰਤਾ ਹੈ। ਹਕੀਕਤ ਹੈ, ਇਸ ਨੂੰ ਸਤਿਗੁਰੂ ਜੀ ਬਾਰ ਬਾਰ ਦੁਹਰਾ ਰਹੇ ਨੇ ਕਿ ਉਹਨੂੰ ਚਿੰਤਾ ਹੈ। ਦਰਅਸਲ ਮਨੁੱਖ ਬਹੁਤ ਸਾਰੀਆਂ ਚਿੰਤਾਵਾਂ ਦੀ ਪਿੰਡ ਪੰਡ ਆਪਣੇ ਸਿਰ ਤੇ ਹੀ ਫਿਰਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਣ ਉਤਾਰਨਾ ਚਾਹੁੰਦੇ ਨੇ, ਇਸ ਬੋਝ ਨੂੰ ਉਤਾਰਨਾ ਚਾਹੁੰਦੇ ਨੇ। ਅੰਤ ਤਰ੍ਹਾਂ ਦੀਆਂ ਚਿੰਤਾਵਾਂ ਦੇ ਚੋਂ ਸਭ ਤੋਂ ਪ੍ਰਬਲ ਚਿੰਤਾ ਹੈ ਰਿਜ਼ਕ ਦੀ, ਰੋਜ਼ੀ ਦੀ। ਅੱਜ ਮਿਲਿਆ, ਕੱਲ ਮਿਲੇਗਾ ਕਿ ਨਹੀਂ, ਅੱਜ ਮੈਂ ਜੀ ਸਕਿਆ, ਪਤਾ ਨਹੀਂ ਕੱਲ ਜੀ ਸਕਾਂਗਾ ਕਿ ਨਹੀਂ, ਅੱਜ ਮੈਨੂੰ ਰੋਜ਼ੀ ਮਿਲੀ ਹੈ, ਪਤਾ ਨਹੀਂ ਕੱਲ ਰੋਜ਼ ਮਿਲਣੀ ਹੈ ਕਿ ਨਹੀਂ। ਔਰ ਚਿੰਤਾ ਕੱਲ ਦੀ, ਚਿੰਤਾ ਭਵਿਸ਼ ਦੀ। ਈਰਾਨ ਦੇ ਇੱਕ ਪ੍ਰਸਿੱਧ ਸੂਫੀ ਫਕੀਰ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਗਮੇ ਰੋਜ਼ੀ ਹੁਰ, ਰੋਜ਼ੀ ਦਾ ਗਮ ਨਾ ਕਰ, ਰਿਜ਼ਕ ਦਾ ਗਮ ਨਾ ਕਰ। ਗਮੇ ਰੋਜ਼ੀ ਮਖੁਰ, ਮਨ ਔਰਾ ਕੇ ਦਫ਼ਤਰ ਰਾ, ਕੇ ਪੇਸ਼ੇ ਅਸਤੀ ਫਲ ਏਜ਼ਦ, ਕਲ ਕੁਨਦ ਪਸਤਾਨੇ ਮਾਦਰ ਰਾ। ਦੇਖ ਤਾਂ ਜਨਮ ਬਾਅਦ ਦੇ ਛੋਇਆ, ਮਾਂ ਦੇ ਅਸਥਨ ਪਹਿਲੇ ਹੀ ਬਣ ਗਏ, ਦੁੱਧ ਪਹਿਲੇ ਹੀ ਬਣ ਗਿਆ। ਰਾਮਕਲੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਹੂ ਬਹੁ ਇਸੇ ਢੰਗ ਦਾ ਫਰਮਾਨ ਫਰਮਾਉਂਦੇ ਨੇ, ਪ੍ਰਥਮੇ ਮਾਖਨ ਪਾਛੇ ਦੂਧ, ਮੈਲੂ ਕੀਨੂ ਸਾਬਨ ਸੂਦ। ਪ੍ਰਥਮੇ ਮਾਖਨ, ਪਹਿਲੇ ਮਾਂ ਦੇ ਥਣ ਨੇ, ਦੁੱਧ ਪਿੱਛੇ। ਰੋਜ਼ੀ ਦੇ ਸੋਮੇ ਪਹਿਲੇ ਹੀ ਬਣ ਦਿੱਤੇ ਨੇ, ਤੇਰਾ ਜਨਮ ਹੋਇਆ ਤੇਰੇ ਜਨਮ ਤੋਂ ਪਹਿਲੇ ਵੀ ਮੌਜੂਦ ਹੈ। ਰੋਜ਼ੀ ਦੇ ਸੋਮੇ, ਮਾਂ ਦੇ ਅਸਥਣ ਮੌਜੂਦ ਨੇ, ਇੱਥੋਂ ਕਿਉਂ ਨਹੀਂ ਪ੍ਰੇਰਨਾ ਲੈਂਦਾ? ਭਗਤ ਧੰਨਾ ਜੀ ਇੱਕ ਦਿਨ ਸੁਤੇ ਸਿੱਧ ਜੰਗਲ ਦੇ ਚ ਟਹਿਲਦੇ ਹੋਏ ਨਿਕਲ ਰਹੇ ਨੇ ਇੱਕ ਪਗਡੰਡੀ ਤੋਂ। ਆਪਦੇ ਪੈਰਾਂ ਨਾਲ ਇੱਕ ਮਿੱਟੀ ਦਾ ਬੜਾ ਸਖਤ ਢੇਲਾ ਠੋਕਰ ਖਾ ਗਿਆ, ਉਹ ਟੁੱਟ ਗਿਆ। ਉਸ ਟੁੱਟੇ ਢੇਲੇ ਵਿੱਚ ਕੀ ਦੇਖਦੇ ਨੇ? ਧੰਨਾ ਜੀ, ਇੱਕ ਕੀੜਾ ਹੈ, ਔਰ ਉਸ ਕੀੜੇ ਦੇ ਮੂੰਹ ਦੇ ਵਿੱਚ ਬੇਰ ਦਾ ਪੱਤਾ ਹੈ, ਉਹ ਟੁੱਕ ਟੁੱਕ ਕੇ ਖਾਈ ਜਾ ਰਿਹਾ। ਆਪ ਦੀ ਅਗੰਮੀ ਦ੍ਰਿਸ਼ਟੀ, ਆਪ ਦੀ ਅਧਿਆਤਮੀ ਸੁਰਤ ਇਕਦਮ ਬਿਸਮਾਤ ਦੇ ਮੰਡਲਾਂ ਹੋ ਗਈ। ਆਪ ਕਹਿੰਦੇ, ਪਾਖਾਣ ਕੀਟ ਗੁਪਤ ਹੋਏ ਰਹਿਤਾ, ਤਾਂ ਚੋ ਮਾਰਗ ਨਾਈ ਕਹੇ ਧੰਨਾ, ਪੂਰਨ ਤਾਂ ਹੂ ਕੋ ਮਤ ਰੇ ਡਰਾਈ। ਕੋਈ ਰਸਤਾ ਨਹੀਂ, ਕੋਈ ਮਾਰ ਨਹੀਂ ਇਸ ਗੁਪਤ ਰਹਿੰਦੇ ਕੀੜੇ ਨੂੰ। ਗੁਪਤ ਰੁਦੇ ਚ ਰਿਜ਼ਕ ਪਹੁੰਚ ਗਿਆ, ਰੋਜ਼ੀ ਪਹੁੰਚ ਗਈ। ਮਨੁੱਖ ਦੇ ਜ਼ਿਹਨ ਦਿੱਤੇ ਹਵਕ ਦਾ ਬੋਝ ਤੇ ਤਣਾਓ ਹੈ, ਇਹ ਰੋਜ਼ੀ ਦਾ ਹੈ। ਕਹਿੰਦੇ ਇਹ ਤਣਾਓ ਪੰਛੀਆਂ ਦੇ ਜਗਤ ਵਿੱਚ ਨਹੀਂ ਹੈ, ਪਸ਼ੂਆਂ ਦੇ ਜਗਤ ਵਿੱਚ ਨਹੀਂ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਐਸਾ ਫਰਮਾਨ ਕਰਦੇ ਨੇ, ਪ੍ਰਿੰਦ ਹੈ ਨਾ ਲਹਿ ਜ਼ਰ, ਪੰਛੀਆਂ ਕੋਲ ਨਾ ਜ਼ਰ ਹੈ ਤੇ ਨਾ ਹੀ ਕੋਈ ਸੋਹਣੇ ਗੋਦਾਮ ਤੇ ਮਕਾਨ ਨੇ ਜਿਹਦੇ ਚ ਉਹ ਕੋਈ ਅੰਨ ਦਾ ਚੁੱਗੇ ਦਾਣੇ ਦਾ ਸਟਾਕ ਕਰ ਲੈਣ, ਇਕੱਠਾ ਕਰ ਲੈਣ। ਪ੍ਰਿੰਦ ਹਾਸ ਕਰ ਦੇਹੰਦ ਸੋਹੀ, ਪੰਛੀ ਅੱਜ ਅੱਜ ਕੇ ਆ ਰਹੇ ਹੈ, ਕੱਲ ਦੀ ਫਿਕਰ ਨਹੀਂ, ਕੱਲ ਫਿਰ ਪਰਮਾਤਮਾ ਹੋਵੇਗਾ, ਕੱਲ ਫਿਰ ਈਸ਼ਵਰ ਹੋਵੇਗਾ। ਕਹਿੰਦੇ ਨੇ ਇੱਕ ਫਕੀਰ, ਮਸਤ ਫਕੀਰ ਖਵਾਜਾ ਦਿਨ ਦੀ ਚਿਸ਼ਤੀ ਦੀ ਦਰਗਾਹ ਦੇ ਬਾਹਰ ਬੈਠਾ, ਹੱਥ ਫੈਲਾ ਕੇ ਭਿਕਸ਼ਾ ਮੰਗ ਰਿਹਾ ਸੀ, ਲੇਕਿਨ ਹੈ ਕਿਸੇ ਰੰਗ ਦੇ ਚ ਰੰਗਿਆ ਹੋਇਆ। ਮੰਗ ਰਿਹਾ ਸੀ ਸਿਰਫ ਚਾਰ ਆਨੇ, ਵੀ ਮੈਂ ਦੋ ਰੋਟੀਆਂ ਲੈਣੀਆਂ ਨੇ ਚਾਰ ਆਨੇ ਦੀਆਂ। ਇੱਕ ਸਿੱਧ ਨੇ ਅਠਿਆਨੀ ਹਥੇਲੀ ਤੇ ਪਕੜਾ ਤੀ, ਆਖਿਆ ਐ ਲੈ। ਉਹ ਫਕੀਰ ਕਹਿਣ ਸੰਤ ਜੀ ਠਹਿਰੋ, ਉਹਨੇ ਚਾਰ ਆਨੇ ਦੀਆਂ ਦੋ ਰੋਟੀਆਂ ਲਈਆਂ ਤੇ ਚਾਰ ਆਨੇ ਸੰਤ ਨੂੰ ਵਾਪਸ ਕਰਨ ਲੱਗਾ। ਆਖਣ ਲੱਗਾ ਮੈਨੂੰ ਚਵਾਨੀ ਚਾਹੀਦੀ ਸੀ, ਅਠਿਆਨੀ ਨਹੀਂ। ਉਹ ਸੰਤ ਨੇ ਕਹਿ ਦਿੱਤਾ ਕੋਈ ਗੱਲ ਨਹੀਂ ਫਿਕਸਾਈ, ਬਾਕੀ ਚਾਰ ਆਨੇ ਦੀਆਂ ਕੱਲ ਰੋਟੀਆਂ ਲੈ ਲੈਣੀਆਂ। ਉਹਨੇ ਚਵਾਨੀ ਵੀ ਸੁੱਟੀ, ਉਹ ਰੋਟੀਆਂ ਵੀ ਸੰਤ ਦੇ ਹੱਥ ਤੇ ਥਮਾ ਦਿੱਤੀਆਂ। ਆਖਿਆ ਮੈਂ ਨਾ ਸ਼ੁਕਰੇ ਦੇ ਪੈਸੇ ਦੀਆਂ ਰੋਟੀਆਂ ਨਹੀਂ ਖਾਣੀਆਂ, ਜੇ ਖੁਦਾ ਨੇ ਮੈਨੂੰ ਅੱਜ ਦਿੱਤਾ ਹੈ ਉਹ ਮੈਨੂੰ ਕੱਲ ਵੀ ਦੇਵੇਗਾ, ਤੇ ਤੂੰ ਨਾ ਸ਼ੁਕਰ ਹੈ, ਤੈਨੂੰ ਈਸ਼ਵਰ ਦਾ ਬੋਧ ਨਹੀਂ, ਅਕਾਲ ਪੁਰਖ ਦਾ ਬੋਧ ਨਹੀਂ। ਜਿਹਨੇ ਅੱਜ ਦਿੱਤਾ ਹੈ ਉਹ ਕੱਲ ਵੀ ਦੇਵੇਗਾ, ਜਿਸਨੇ ਅੱਜ ਤੈਨੂੰ ਭੇਜਿਆ ਉਹ ਕਿਸੇ ਹੋਰ ਨੂੰ ਭੇਜੇਗਾ, ਮੇਰਾ ਤੇ ਇਹ ਯਕੀਨ ਹੈ, ਮੇਰਾ ਤੇ ਇਹ ਭਰੋਸਾ ਹੈ। ਪਰ ਤੂੰ ਸਾਧ ਬਾਣੇ ਵਿੱਚ ਹੋ ਕੇ ਵੀ ਭਰੋਸੇ ਤੋਹੀਣ ਹੈ, ਵਿਸ਼ਵਾਸ ਤੋਹੀਣ ਹੈ, ਪੂਰਨ ਨਿਸ਼ਚੇ ਤੋਹੀਣ ਹੈ, ਡੋਲਿਆ ਹੋਇਆ। ਦਰਅਸਲ ਜੈਸੇ ਸੇ ਕੋਈ ਸਿਮਰਨ ਕਰਦਾ ਹੈ, ਪਰਮਾਤਮਾ ਤੇ ਭਰੋਸਾ ਜੰਮਦਾ ਹੈ, ਤੇ ਪਰਮਾਤਮਾ ਤੇ ਭਰੋਸਾ ਜੰਮਦਾ ਹੈ ਤੋ ਕੱਲ ਦੀ ਫਿਕਰ ਮਿਟਦੀ ਹੈ। ਮਨੁੱਖ ਅੱਜ ਨੂੰ ਹੀ ਸਵਾਰਦਾ ਹੈ, ਅੱਜ ਦੇ ਚ ਹੀ ਜੀਵਦਾ ਹੈ, ਔਰ ਉਸ ਨੂੰ ਪਤਾ ਹੈ ਕਿ ਅਮਿੱਟ ਹੈ ਪਰਮਾਤਮਾ, ਇਸ ਵਾਸਤੇ ਰੋਜ਼ੀ ਵੀ ਉਸਦੀ ਅਮਿੱਟ ਹੈ, ਦੇਂਦਾ ਰਹੇਗਾ। ਹਾਂ, ਦੇਂਦਿਆਂ ਥੱਕਦਾ ਵੀ ਨਹੀਂ। ਦਫਾ ਮਨੁੱਖ ਕੁਛ ਵਸਤੂ ਦੇਣ ਲੱਗ ਪੈਂਦਾ ਹੈ ਤੇ ਦੇਂਦਿਆਂ ਹੀ ਥੱਕਦਾ ਹੈ, ਪਰ ਸਾਹਿਬ ਕਹਿੰਦੇ ਨੇ ਉਹ ਤੇ ਐਸਾ ਦਾਤਾ ਹੈ, ਦੇਂਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ। ਅਨੰਤ ਕਾਲ ਤੋਂ ਦੇਈ ਜਾ ਰਿਹਾ, ਲੈਣ ਵਾਲੇ ਥੱਕ ਜਾਂਦੇ ਨੇ, ਦੇਣ ਵਾਲਾ ਨਹੀਂ ਥੱਕਦਾ, ਉਹ ਅਜੇ ਵੀ ਦੇਈ ਜਾ ਰਿਹਾ। ਤਮਾਮ ਜੀਵਾਂ ਨੂੰ, ਤਮਾਮ ਜੀਵਨ ਸ਼੍ਰੇਣੀ ਦੀ ਝੋਲੀ ਵਿੱਚ ਰਿਜ਼ਕ ਪਾ ਰਿਹਾ, ਕੁਛ ਵੀ ਮੁੱਕਿਆ ਨਹੀਂ ਹੈ। ਇੱਕ ਚੀਜ਼ ਮੁੱਕਦੇ ਦੂਸਰੇ ਦੇ ਅੰਬਾਰ ਪ੍ਰਾਪਤ ਹੋ ਜਾਂਦੇ ਨੇ, ਦੂਸਰੇ ਦੇ ਅੰਬਾਰ ਲੈਂਦੇ ਨੇ, ਤੋ ਪ੍ਰਿਥਵੀ ਵਿੱਚ ਰਿਜ਼ਕ ਜੀਵਾਂ ਦਾ ਮੌਜੂਦ ਹੈ। ਅਰਬਾਂ ਖਰਬਾਂ ਸਾਲ ਤੋਂ ਜੀਵ ਇਸ ਪ੍ਰਿਥਵੀ ਦੇ ਚੋਂ ਰਿਜ਼ਕ ਕੱਢ ਰਹੇ ਨੇ, ਰੋਜ਼ੀ ਕੱਢ ਰਹੇ ਨੇ, ਦਾਤਾਂ ਪ੍ਰਾਪਤ ਕਰ ਲੈ ਖਾ ਰਹੇ ਨੇ, ਪੀ ਰਹੇ ਨੇ, ਪਰ ਪ੍ਰਭੂ ਦਾ ਭੰਡਾਰਾ ਅਜ ਤੱਕ ਮੁੱਕਿਆ ਨਹੀਂ ਤੇ ਨਹੀਂ ਮੁੱਕਣਾ ਹੈ। ਤਾਂ ਸਾਹਿਬ ਕਹਿੰਦੇ ਨੇ ਜਿਸ ਪਰਿਪੂਰਨ ਪ੍ਰਮਾਤਮਾ ਨੇ ਇਹ ਸਾਰਾ ਜਗਤ ਬਣਾਇਆ ਹੈ ਉਸੇ ਨੂੰ ਹੀ ਇਸ ਦੀ ਚਿੰਤਾ ਹੈ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਮਹਾਰਾਜ ਕਹਿੰਦੇ ਨਾ ਕਰ ਚਿੰਤਾ ਹੈ ਕਰਤੇ, ਤੂੰ ਨਾ ਚਿੰਤਾ, ਚਿੰਤਾ ਕਰਤੇ ਦੀ ਝੋਲੀ ਚ ਪਾ, ਉਹਨੂੰ ਕਰਨ ਦੇ, ਔਰ ਕਰ ਰਿਹਾ, ਤੂੰ ਸਿਰਫ ਚਿੰਤਨ ਕਰ। ਬਦਕਿਸਮਤੀ ਹੈ ਕਿ ਈਸ਼ਵਰ ਤੇ ਚਿੰਤਾ ਕਰਦਾ ਹੈ, ਸੰਭਾਲ ਕਰਦਾ ਹੈ, ਮਨੁੱਖ ਵੀ ਚਿੰਤਾ ਕਰਨ ਲੱਗ ਪੈਂਦਾ ਆਪਣੀ। ਔਰ ਹੁੰਦਾ ਕੀ ਹੈ ਕਿ ਇਨ ਚਿੰਤਾ ਦੇ ਤਣਾਅ ਦੇ ਥੱਲੇ, ਬੋਝ ਥੱਲੇ ਮਨੁੱਖ ਖਾਮਖਾ ਦਬਾਇਆ ਰਹਿੰਦਾ ਹੈ, ਔਰ ਮਨੁੱਖ ਦਾ ਅਧਿਆਤਮਕ ਵਿਕਾਸ ਰੁਕ ਜਾਂਦਾ ਹੈ। ਸਾਰੀ ਦੁਨੀਆਂ ਵਿੱਚ ਜੋ ਅਧਿਆਤਮਕ ਵਿਕਾਸ ਰੁਕੇ ਹੈ ਉਹ ਮਹਿਜ਼ ਇਸ ਚਿੰਤਾ ਕਰਕੇ, ਇਸ ਤਣਾਅ ਕਰਕੇ, ਇਸ ਬੋਝ ਕਰਕੇ। ਸਾਹਿਬ ਕਹਿੰਦੇ ਨੇ ਉੱਦਮ ਕਰਨਾ ਤੇਰਾ ਧਰਮ ਹੈ, ਚਿੰਤਾ ਕਰਨਾ ਤੇਰਾ ਫਰਜ਼ ਨਹੀਂ ਹੈ। ਚਿੰਤਾ ਕਰਨਾ ਪ੍ਰਭੂ ਦਾ ਫਰਜ਼ ਹੈ, ਉੱਦਮ ਕਰਨਾ ਤੇ ਫਰਜ਼ ਹੈ। ਤੂੰ ਉੱਦਮ ਕਰੀ ਜਾ, ਤੂੰ ਮਿਹਨਤ ਕਰੀ ਜਾ, ਤੂੰ ਪੁਰਸ਼ਤ ਕਰੀ ਜਾ, ਤੇਰੇ ਪੁਰਸ਼ਾਰਥ ਨੂੰ ਯੋਗਤਾ ਅਨੁਸਾਰ, ਤੇਰੀ ਪ੍ਰਾਲ ਅਨੁਸਾਰ ਉਹ ਭਾਗ ਲਾਂਦਾ ਜਾਏਗਾ, ਝੋਲੀਆਂ ਭਰਦਾ ਜਾਏਗਾ, ਤੈਨੂੰ ਦਿੰਦਾ ਜਾਏਗਾ। ਔਰ ਤੇਰੇ ਪ੍ਰਾਲਵਤ ਦੇ ਬੂਟੇ ਨੂੰ ਜਿਤਨੇ ਫੁੱਲ ਲੱਗ ਜਾਣ, ਜਿਤਨੇ ਫਲ ਲੱਗ ਜਾਣ, ਉਹਨੂੰ ਖਿੜੇ ਮੱਥੇ ਤਸਲੀਮ ਕਰ ਲੈ, ਉਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈ, ਉਹਨੂੰ ਖਿੜੇ ਮੱਥੇ ਆਪਣੀ ਝੋਲੀ ਪਾ ਲੈ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜੇ, ਤਿਸ ਜੁਆਰੀ ਸਵਾਸਤ ਤਿਸ ਤਿਸ ਦੀਵਾਨ ਅਵ। ਸਾਹਿਬ ਕਹਿੰਦੇ ਨੇ ਉਸਦਾ ਹੁਕਮ, ਉਸਦਾ ਦੀਵਾਨ, ਉਸ ਦਿੱਤੀ ਹੋਈ ਰਿਜ਼ਕ ਅਭਗ ਹੈ, ਭਾਵ ਮਿਟਾਲੀ ਨਹੀਂ ਹੈ, ਉਹਦਾ ਦਰਬਾਰ ਮਿਟਣ ਵਾਲਾ ਨਹੀਂ ਹੈ, ਉਹਦੀ ਦਾਵਤ ਮਿਟਣ ਵਾਲੀ ਨਹੀਂ ਹੈ। ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਦਾ ਜਿਹੜਾ ਦਾਤਾ ਹੈ, ਇਸ ਤਰ੍ਹਾਂ ਦਾ ਜੋ ਪ੍ਰਮਾਤਮਾ ਹੈ, ਉਸ ਨੂੰ ਮੇਰਾ ਨਮਸਕਾਰ ਹੈ, ਉਹਨੂੰ ਮੇਰੀ ਜੈ ਜੈਕਾਰ ਹੈ, ਮੈਂ ਜੈ ਕਰਦਾ, ਮੈਂ ਨਮਸਕਾਰ ਕਰਦਾ। ਮੈਂ ਤਾਂ ਸਦਕੇ ਹਾਂ, ਮੈਂ ਜੋਹਾਰ ਕਰਦਾ ਮਤੇਕਦਾ ਉਸ ਪਰਿਪੂਰਨ ਪਰਮਾਤਮਾ ਨੂੰ ਜਿਸ ਦਾ ਫੈਸਲਾ, ਜਿਸ ਦੀ ਦਾਤ, ਜਿਸ ਦਾ ਦੀਵਾਨ ਅਮਿੱਟ ਹੈ, ਔਰ ਜੋ ਦਿੰਦਾ ਰਹਿੰਦਾ ਹੈ, ਦਿੰਦਾ ਰਹਿੰਦਾ ਹੈ। ਲੈਣ ਵਾਲੇ ਮਿੱਟ ਜਾਂਦੇ ਨੇ, ਦੇਣ ਵਾਲਾ ਨਹੀਂ ਮਿੱਟਦਾ। ਮੰਗਤੇ ਮਿੱਟ ਜਾਂਦੇ ਨੇ, ਦਾਤਾ ਆਪਣੀ ਤੇ ਅਮਰ ਰਹਿੰਦਾ ਹੈ, ਸਦੀਵ ਹੀ ਰਹਿੰਦਾ ਹੈ। ਤਿਸ ਜੁਆਰੀ ਸਵਾਦ ਤਿਸ ਤਿਸ ਦੀ ਬਾਣ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਨਾਮ ਅਧਿਆਤਮਕ ਜੀਵਨ ਦੀ ਰੂਹ ਹੈ। ਅਧਿਆਤਮਕ ਜੀਵਨ ਨਾਮ ਦੇ ਆਸਰੇ ਤੇ ਹੈ। ਨਾਮ ਨਹੀਂ ਤਾਂ ਬਾਕੀ ਜਿਤਨੇ ਧਾਰਮਿਕ ਚਿੰਨ੍ਹ ਨੇ ਇਹ ਮ੍ਰਿਤਕ ਸ਼ਿੰਗਾਰ ਹੋ ਸਕਦਾ ਹੈ, ਮੁਰਦੇ ਦਾ ਸ਼ਿੰਗਾਰ। ਇਸ ਵਾਸਤੇ ਸਾਹਿਬ ਕਹਿੰਦੇ ਨੇ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਸੱਚੇ ਨਾਮ ਦੇ ਸਿਮਰਨ ਤੋਂ ਬਿਨਾਂ, ਸੱਚੇ ਨਾਮ ਦੇ ਜਾਪ ਤੋਂ ਬਿਨਾਂ ਕੀਮੇ ਨੇ ਰੱਖਦਾ ਟਿੱਕਾ, ਕੀਮੇ ਨੇ ਰੱਖਦਾ ਜਨੇਊ। ਸਾਹਿਬ ਕਹਿੰਦੇ ਨੇ ਨਾਮ ਦੇ ਵਿੱਚ ਹੀ ਸਾਰੇ ਸ਼ਿੰਗਾਰ ਆ ਗਏ, ਤੇ ਨਾਨਕ ਕੇ ਘਰ ਕੇਵਲ ਨਾਮ, ਮੇਰੇ ਘਰ ਦੇ ਵਿੱਚ ਤੇ ਕੇਵਲ ਨਾਮ ਦੀ ਹੀ ਮਹਿਮਾ, ਗੁਰੂ ਘਰ ਦੇ ਵਿੱਚ ਨਾਮ ਦੀ ਹੀ ਮਹਿਮਾ। ਉਂਝ ਵੀ ਅਨੰਤ ਭਗਤ ਵੀ ਐਸਾ ਕਹਿੰਦੇ ਨੇ, ਸਤਜੁਗ ਸਤ ਤ੍ਰੇਤਾ ਜਗੀ ਦੁਆਪੁਰ ਪੂਜਾ ਚਾਰ, ਤੀਨੋ ਜੁਗ ਤੀਨੋ ਦ੍ਰਿੜੇ ਕਲ ਕੇਵਲ ਨਾਮ ਆਧਾਰ। ਮੌਜੂਦਾ ਦੌਰ ਤੇ ਕੇਵਲ ਨਾਮ ਦਾ ਹੀ ਹੈ, ਨਾਮ ਦੇ ਆਸਰੇ ਤੇ ਹੀ ਸਾਡੀ ਨੌਕਾ ਪਾਰ ਹੋ ਸਕਦੀ ਹੈ। ਤੋ ਸਾਹਿਬ ਕਹਿੰਦੇ ਨੇ ਨਾਮ ਤੋਂ ਬਿਨਾ ਜਿਤਨਾ ਵੀ ਧਾਰਮਿਕ ਸ਼ਿੰਗਾਰ ਹੈ ਉਹ ਵਿਅਰਥ ਹੈ। ਉਸ ਸ਼ਰ ਦੇ ਵਿੱਚ ਟਿੱਕਾ ਧੋਤੀ ਜਨੇਊ ਖਾਸ ਕਰਕੇ ਹੈ ਇਸ ਦੇਸ਼ ਵਿੱਚ। ਤੋ ਸਾਹਿਬ ਕਹਿੰਦੇ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿੱਚ ਇਹ ਖੂਬੀ ਸੀ ਕਿ ਆਪ ਹਰ ਉਸ ਸ਼ਿੰਗਾਰ ਨੂੰ ਮਿਥਿਆ ਕਰਕੇ ਕਹਿੰਦੇ ਰਹੇ ਜਿਹਦੇ ਚ ਨਹੀਂ। ਨਾਮ ਕੋਈ ਜਪ ਰਿਹਾ, ਨਾਮ ਉਸਦੇ ਕੋਲ ਹੈ, ਪ੍ਰਵਾਨ ਹੈ ਜੋ ਪ੍ਰਵਾਨ ਹੈ ਟਿੱਕਾ, ਪਰ ਨਾਮ ਹੀ ਨਹੀਂ ਤੋ ਸਾਰਾ ਸ਼ਿੰਗਾਰ ਵਿਅਰਥ ਹੈ।